ਹਾਂਜੀ ਚੰਗ ਦਿੰਦਾ ਹਜ਼ੂਰ, ਤੇਰੇ ਸਿੱਖਾਂ ਨੂੰ ਕਿਤੇ ਨਜ਼ਰ ਨਾ ਲੱਗ ਜਾਵੇ, ਮੈਂ ਇਸ ਵਾਸਤੇ ਕਾਲੀ ਹਾਂਡੀ ਬਣ ਕੇ ਆਇਆ ਹਾਂ, ਚੱਲ ਨਾ ਖੋ, ਕਿਉਂਕਿ 10 ਜ਼ਿੰਦਗੀਆਂ ਖਰਚ ਕੀਤੀਆਂ ਸਨ, 10 ਜ਼ਿੰਦਗੀਆਂ ਦਾ ਸਮਾਂ, 250 ਸਾਲ ਦਾ ਸਮਾਂ ਬਤੀਤ ਕੀਤਾ, ਲਗਾ ਦਿੱਤਾ ਹੈ, ਪਰ ਜੇ ਹੁਣ ਅਸੀਂ ਨਹੀਂ ਬਣਨਾ ਚਾਹੁੰਦੇ ਤੇ ਫਿਰ ਸਾਡੀ ਕਮਜ਼ੋਰੀ ਹੈ। ਲਓ ਇੱਕ ਹੋਰ ਇਤਿਹਾਸਕ ਵਿਚਾਰ ਵੀ ਕਹਿ ਦੇਈਏ, ਮਿਸਟਰ ਟੋਇਨ ਵੀ ਮਹਾਨ ਹਿਸਟੋਰੀਅਨ ਦੁਨੀਆਂ ਭਰ ਦੇ ਪ੍ਰਸਿੱਧ ਵਿਦਵਾਨਾਂ ਵਿੱਚੋਂ ਗਿਣੇ ਜਾਂਦੇ ਨੇ, ਕਹਿੰਦੇ ਨੇ ਉਹਨਾਂ ਦੇ ਸਾਹਮਣੇ ਖਲੋ ਕੇ ਉਹਨਾਂ ਦੇ ਲੈਕਚਰ ਤੋਂ ਬਾਅਦ ਉਹਨਾਂ ਦੀ ਇੱਕ ਪ੍ਰਸ਼ੰਸਕ ਸ਼ੁਭ ਚਿੰਤਕ ਬੇਟੀ ਨੇ, ਅਮੈਰੀਕਨ ਲੜਕੀ ਨੇ ਸਵਾਲ ਕੀਤਾ, ਤੁਸੀਂ ਤੇ ਫਿਲਾਸਫਰ ਹੋ, ਬਹੁਤ ਕੁਝ ਲਿਖਿਆ, ਇੱਕ ਗੱਲ ਦੱਸੋ, ਦੁਨੀਆਂ ਵਿੱਚ ਸਭ ਤੋਂ ਸੋਹਣਾ ਕਿਹੜਾ ਮਨੁੱਖ ਹੈ, ਕਿਹੜੇ ਦੇਸ਼ ਦਾ ਮਨੁੱਖ ਸੋਹਣਾ? ਚੱਲ ਖੋ ਸ੍ਰੀ ਵਾਹ। ਕਈਆਂ ਲੋਕਾਂ ਨੂੰ ਵੀ ਵਹਿਮ ਪਿਆ ਰਹਿੰਦਾ ਵੀ ਸੋਹਣੇ ਬਣਨਾ ਕਿਵੇਂ, ਸੋਹਣਾ ਹੋਣਾ ਕਿਵੇਂ ਹੈ, ਕੌਣ ਸੋਹਣਾ? ਬੇਨਤੀ ਕਰ ਰਿਹਾ ਸੀ ਬੱਚੀ ਨੇ ਪੁੱਛਿਆ ਜੀ, ਦੁਨੀਆਂ ਵਿੱਚ ਕਿਹੜੇ ਮੁਲਕ ਦਾ ਸਭ ਤੋਂ ਸੋਹਣਾ ਆਦਮੀ ਤੁਹਾਨੂੰ ਕਿਹੜਾ ਲੱਗਾ? ਉਹਨੇ ਬੜੀ ਪ੍ਰਸੰਨਤਾ ਵਿੱਚ ਆ ਕੇ ਕਿਹਾ, ਬੇਟੇ ਮੈਨੂੰ ਸਾਰੀ ਦੁਨੀਆਂ ਵਿੱਚ ਕੋਈ ਸੋਹਣਾ ਮਨੁੱਖ ਲੱਗਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਲੱਗਾ। ਚੱਲ ਲੱਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਇਹ ਤੇ ਟੋਇਨ ਵੀ ਕਹਿ ਰਹੇ ਨੇ ਔਰ ਇੱਕ ਅਮੈਰੀਕਨ ਲੜਕੀ ਨੂੰ ਕਹਿ ਰਹੇ ਨੇ ਤੇ ਸਾਡੀਆਂ ਬੱਚੀਆਂ ਵੀ ਇਹਨੂੰ ਸੁਣ ਧਿਆਨ ਨਾਲ, ਬੱਚੇ ਵੀ ਇਸ ਨੂੰ ਸਮਝਣ, ਇਸ ਲਈ ਅਰਜ਼ ਕਰ ਰਿਹਾ। ਉਹਨੇ ਕਿਹਾ ਸਾਰੀ ਦੁਨੀਆਂ ਵਿੱਚ ਉਹ ਬੱਚੀਆਂ ਜਿਹੜੀਆਂ ਕਹਿੰਦੀਆਂ ਨੇ ਮੰਮੀ ਮੈਂ ਵਿਆਹ ਤੇ ਕਰ ਲਵਾਂਗੀ, ਪਰ ਜਿਹੜਾ ਜਿਹੜਾ ਮੇਰਾ ਘਰ ਵਾਲਾ ਹੋਵੇ ਨਾ, ਪਤੀ ਹੋਣ ਵਾਲਾ ਹੋਵੇ, ਉਹ ਜਰਾ ਕਲੀਨ ਸ਼ੇਵ ਹੋਵੇ, ਚੱਲ ਲੱਖੋ ਇਸ ਨੂੰ ਸਮਝਣ। ਬੇਟੀ ਮੈਨੂੰ ਦੁਨੀਆਂ ਵਿੱਚ ਸਭ ਤੋਂ ਸੋਹਣਾ ਮਨੁੱਖ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਨਜ਼ਰ ਆਇਆ। ਬੇਟੀ ਨੇ ਬੱਚੀ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਤੇ ਦੂਸਰਾ ਸਵਾਲ ਝੱਟ ਕਰ ਦਿੱਤਾ। ਉਹਨੇ ਕਿਹਾ ਹਾਂ ਇਹ ਤੇ ਮੈਨੂੰ ਪਤਾ ਲੱਗ ਗਿਆ ਕਿ ਦੁਨੀਆਂ ਵਿੱਚ ਤੁਹਾਨੂੰ ਸਭ ਤੋਂ ਸੋਹਣਾ ਮਨੁੱਖ ਜੇ ਕੋਈ ਮਿਲਿਆ ਤੇ ਨਜ਼ਰ ਆਇਆ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ। ਹੁਣ ਦੂਸਰਾ ਸਵਾਲ ਇਹ ਵੇ ਕਿ ਇਹ ਦੱਸੋ ਕਿ ਦੁਨੀਆਂ ਵਿੱਚ ਸਭ ਤੋਂ ਸੋਹਣਾ ਬਦ ਸ਼ਕਲ ਮਨੁੱਖ ਕਿਹੜਾ ਹੈ? ਜਿਹਦੀ ਸ਼ਕਲ ਨਾ ਹੋਵੇ, ਜਿਹੜਾ ਸੋਹਣਾ ਨਾ ਹੋਵੇ, ਜਿਹੜਾ ਚੰਗਾ ਨਾ ਹੋਵੇ, ਉਹ ਮਨੁੱਖ ਕਿਹੜਾ ਹੈ? ਤਾਂ ਉਹਦਾ ਜਵਾਬ ਸੀ ਜਿਸ ਸਿੱਖ ਨੇ ਕੇਸ ਤੇ ਦਾੜੀ ਕਟਵਾ ਦਿੱਤੀ ਹੋਵੇ। ਚੱਲ ਲੱਖੋ ਸ੍ਰੀ ਵਾਹ। ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੁੰਦਰਤਾ ਨੂੰ ਵਿਗਾੜ ਦਿੱਤਾ ਹੋਵੇ ਸਾਰੀ ਦੁਨੀਆਂ ਵਿੱਚ, ਟੋਇਨ ਵੀ ਕਹਿੰਦੇ ਨੇ ਮਹਾਨ ਹਿਸਟੋਰੀਅਨ ਆਪਣੇ ਸਮੇਂ ਦੇ ਪ੍ਰਸਿੱਧ 5 ਵਿਦਵਾਨਾਂ ਵਿੱਚ, ਦੁਨੀਆਂ ਭਰ ਦੇ ਵਿਦਵਾਨਾਂ ਵਿੱਚੋਂ। ਚੱਲ ਲੱਖੋ ਸ੍ਰੀ ਵਾਹ। ਜਿਵੇਂ ਸ਼ੇਕਸਪੀਅਰ ਹੈ ਉਹਦੇ ਮੁਕਾਬਲੇ ਦੀ ਸ਼ਖਸੀਅਤ, ਟੋਇਨ ਵੀ ਕਹਿੰਦੇ ਨੇ ਜਿਹਨੇ ਸਾਰੇ ਦੁਨੀਆਂ ਦੇ ਧਰਮਾਂ ਦੇ ਸੰਬੰਧ ਵਿੱਚ ਕੁਛ ਨਾ ਕੁਛ ਲਿਖਿਆ, ਉਹ ਕਹਿੰਦੇ ਨੇ ਸਾਰੀ ਦੁਨੀਆਂ ਵਿੱਚ ਮੈਨੂੰ ਬਦ ਸ਼ਕਲ ਤੇ ਕਰੂਪ ਜੇ ਕੋਈ ਮਨੁੱਖ ਨਜ਼ਰ ਆਉਂਦਾ ਹੈ ਤੇ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਹੋਇਆ ਹੋਇਆ ਬੇਮੁੱਖ ਸਿੱਖ, ਜਿਹੜਾ ਕੇਸ ਵੀ ਕਟਵਾ ਦੇਵੇ ਤੇ ਦਾੜੀ ਵੀ ਕਟਵਾ ਦੇਵੇ, ਮੈਨੂੰ ਉਹਦੇ ਤੋਂ ਜ਼ਿਆਦਾ ਹੋਰ ਕੋਈ ਬਦ ਸ਼ਕਲ ਨਜ਼ਰ ਨਹੀਂ ਆਉਂਦਾ। ਚੱਲ ਲੱਖੋ ਸ੍ਰੀ ਟੋਇਨ ਵੀ ਬੇਨਤੀ ਕਰ ਰਿਹਾ ਸਾਂ, ਬੜੀ ਮਿਹਨਤ ਕੀਤੀ, 10 ਜ਼ਿੰਦਗੀਆਂ ਖਰਚ ਕਰਕੇ, ਤੇ ਜੇ ਹੁਣ ਅਸੀਂ ਆਪਣੀ ਮਹਾਨਤਾ ਨੂੰ ਨਾ ਸੰਭਾਲ ਸਕੀਏ ਇਹ ਸਾਡੀ ਆਪਣੀ ਕਮਜ਼ੋਰੀ ਹੈ। ਹਜ਼ੂਰ ਕਹਿ ਰਹੇ ਨੇ ਉਹ ਨਹੀਂ ਚਾਹੀਦਾ, ਇਹ ਦਰ ਸ਼ਿਕਮੇ ਡਿਗਰ ਦਰ ਦਹਾਨੇ ਡਿਗਰ, ਨਾ ਸ਼ਿਕਮੇ ਡਿਗਰ ਦਰ ਦਹਾਨੇ ਡਿਗਰ ਡਿਗਰ, ਜਿਸ ਦੇ ਦਿਲ ਵਿੱਚ ਵੀ ਕੁਝ ਹੋਰ ਨਾ ਹੋਵੇ ਤੇ ਦਹਾਨੇ ਮੂੰਹ ਦੇ ਵਿੱਚ ਵੀ ਕੁਝ ਹੋਰ ਨਾ ਹੋਵੇ, ਜਿਹੋ ਜਿਹਾ ਅੰਦਰੋਂ ਹੋਵੇ ਉਹੋ ਜਿਹਾ ਬਾਹਰੋਂ ਹੋਵੇ, ਜੋ ਕੁਝ ਉਹਦੀ ਜ਼ੁਬਾਨ ਤੇ ਹੈ ਉਹ ਕੁਝ ਉਹਦੇ ਦਿਲ ਵਿੱਚ ਹੋਵੇ, ਜੋ ਕੁਝ ਉਹਦੇ ਦਿਲ ਵਿੱਚ ਹੈ ਉਹ ਕੁਝ ਉਹਦੀ ਜ਼ੁਬਾਨ ਉੱਪਰ ਹੋਵੇ। ਮੈਨੂੰ ਇਹੋ ਜਿਹਾ ਮਨੁੱਖ ਚਾਹੀਦਾ, ਮਹਾਨ ਇਹੋ ਜਿਹਾ ਮਨੁੱਖ ਹੈ, ਉੱਤਮ ਇਹੋ ਜਿਹਾ ਮਨੁੱਖ ਹੈ, ਮੈਂ ਇਹੋ ਜਿਹੇ ਮਨੁੱਖਾਂ ਦੀ ਦੁਨੀਆਂ ਵਿੱਚ ਕਾਮਨਾ ਕਰਦਾ ਹਾਂ ਕਿ ਇਹੋ ਜਿਹੇ ਲੋਕ ਹੋਣ, ਕਿਉਂਕਿ ਹਰ ਮਾਲੀ ਇਹੋ ਹੀ ਚਾਹੁੰਦਾ ਹੈ ਕਿ ਉਹਦੇ ਬਾਗ ਦੇ ਸੁੰਦਰ ਫੁੱਲ ਹੋਣ, ਕੋਈ ਵੀ ਸੁੰਦਰ ਫੁੱਲ ਜਿਹੜਾ ਹੈ ਉਹ ਮਾੜਾ ਨਾ ਹੋਵੇ, ਮੁਰਝਾਇਆ ਨਾ ਹੋਵੇ। ਮਾਂ ਦੇ ਬੱਚੇ ਭਾਵੇਂ 2 ਹੋਣ ਜਾਂ 4 ਹੋਣ, 10 ਵੀ ਹੋਣ, ਮਾਂ ਦੀ ਇਹੋ ਹੀ ਤਮੰਨਾ ਹੁੰਦੀ ਹੈ ਮੇਰਾ ਹਰ ਬੱਚਾ ਲਾਇਕ ਹੋਵੇ, ਮੇਰਾ ਹਰ ਬੱਚਾ ਸੁਗੜ ਸਿਆਣਾ ਹੋਵੇ। ਇਸ ਲਈ ਹਜ਼ੂਰ ਕਹਿੰਦੇ ਨੇ ਇਹੋ ਜਿਹੇ ਮਨੁੱਖ ਚਾਹੀਦੇ ਨੇ। ਜੀ
ਕਾਜ਼ੀ ਮਰਹਾ ਗੁਫਤ ਬੇਰੂ ਨਯਮ,
ਹਜ਼ੂਰ ਕਹਿੰਦੇ ਨੇ ਕਾਜ਼ੀ ਦਾ ਮਤਲਬ ਮੁਨਸਫ, ਨਿਆਂਕਾਰ, ਨਿਆਂ ਕਰਨ ਵਾਲਾ, ਜੋ ਆਮ ਤੌਰ ਤੇ ਇਸਲਾਮੀ ਰਾਜਾਂ ਦੇ ਵਿੱਚ ਜੱਜਾਂ ਦਾ ਕੰਮ ਕਰਦੇ ਸਨ, ਤੇ ਜਦੋਂ ਉਹਨਾਂ ਵਿੱਚ ਗਿਰਾਵਟ ਆ ਗਈ ਹਜ਼ੂਰ ਨੇ ਉਹਨਾਂ ਨੂੰ ਵੀ ਕਹਿ ਦਿੱਤਾ, ਕਾਜ਼ੀ ਹੋਏ ਕਹਿ ਬਹਿ ਨਿਆਏ, ਫੇਰੇ ਤਸਬੀਹ ਕਰੇ ਖੁਦਾਏ, ਫਿਰ ਜੇ ਕੋ ਪੁੱਛੇ ਤਾਂ ਪੜ ਸੁਣਾਏ, ਵੱਡੀ ਲੈ ਕੇ ਹੱਕ ਗਵਾਏ। ਰਾਮ ਕਲੀ ਕੀ ਵਾਰ ਮਹੱਲਾ ਪਹਿਲਾ, ਪਹਿਲੀ ਵਾਰ। ਪਰ ਇੱਥੇ ਕਾਜ਼ੀ ਦਾ ਮਤਲਬ ਭਾਵ ਨਿਆਂ ਕਰਨ ਵਾਲਾ, ਨਿਆਂਕਾਰ ਕੌਣ? ਅਕਾਲ ਪੁਰਖ ਵਾਹਿਗੁਰੂ। ਹਜ਼ੂਰ ਫਰਮਾਉਂਦੇ ਨੇ ਕਿ ਕਾਜ਼ੀ ਮਰਾ ਗੁਫਤ ਬੇਰੂ ਨਯਮ, ਜੋ ਕੁਝ ਮੇਰੇ ਅਕਾਲ ਪੁਰਖ ਵਾਹਿਗੁਰੂ ਮੁਨਸਿਫ ਨਿਆਂਕਾਰ ਮਾਲਕ ਨੇ ਹੁਕਮ ਕਰਨਾ ਕੀਤਾ ਮੈਨੂੰ, ਮੈਂ ਉਸ ਤੋਂ ਬੇਰੂ ਬਾਹਰ ਨਿਯਮ ਨਹੀਂ ਹਾਂ, ਮੈਂ ਉਸਦੇ ਹੁਕਮ ਵਿੱਚ ਹਾਂ। ਜੋ ਕੁਝ ਮੇਰੇ ਮਾਲਕ ਨੇ ਮੈਨੂੰ ਕਿਹਾ ਹੈ, ਮੈਂ ਉਹਦੇ ਹੁਕਮ ਵਿੱਚ ਹਾਂ, ਉਸਦੇ ਹੁਕਮ ਤੋਂ ਬਾਹਰ ਨਹੀਂ ਹਾਂ ਜੀ।
ਅਗਰ ਰਾਸ ਖੁਦ ਬਿਆਰੀ ਕਦਮ,
ਹਾਂ ਕਹਿਣ ਲੱਗੇ ਸ਼ਾਹ, ਜੇ ਤੂੰ ਉਹਦੇ ਨਾਮ ਤੇ ਕਸਮ ਚੁੱਕ ਕੇ ਇੱਥੇ ਸਾਡੇ ਪਾਸ ਆਉਣਾ ਚਾਹੁੰਦਾ ਹੈ ਤੇ ਮੈਂ ਉਹਦੇ ਹੁਕਮ ਦੀ ਪਾਲਣਾ ਕਰਾਂਗਾ, ਮੈਂ ਉਹਦੀ ਨਾਂ ਤੇ ਚੁੱਕੀ ਹੋਈ ਕੁਰਾਨ ਦੀ ਕਸਮ ਤੇ ਐਤਬਾਰ ਕਰਾਂਗਾ। ਤੇ ਅਗਰ ਰਾਸਤੀ ਖੁਦ ਬਿਆਰੀ ਕਦਮ, ਅਗਰ ਇਹ ਰਾਸਤੀ ਸਚਿਆਈ ਹੈ ਕਿ ਤੂੰ ਕੁਰਾਨ ਦੀ ਕਸਮ ਚੁੱਕ ਕੇ ਸਾਡੇ ਪਾਸ ਆਉਣਾ ਚਾਹੁੰਦਾ ਹੈ, ਅਗਰ ਇਹ ਸਚਿਆਈ ਹੈ ਰਾਸਤੀ, ਅਗਰ ਇਹ ਸਚਿਆਈ ਹੈ, ਜੇਕਰ ਇਹ ਸਚਿਆਈ ਹੈ ਤਾਂ ਫਿਰ ਖੁਦ ਬਿਆਰੀ ਕਦਮ, ਤਾਂ ਤੈਨੂੰ ਖੁਦ ਆਪ ਇੱਥੇ ਕਦਮ ਬਿਆਰੀ ਲਿਆਉਣੇ ਚਾਹੀਦੇ ਨੇ, ਤਾਂ ਤੈਨੂੰ ਕਦਮਾਂ ਨਾਲ ਚੱਲ ਕੇ ਇੱਥੇ ਪਹੁੰਚਣਾ ਚਾਹੀਦਾ ਹੈ। ਤੇਰੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਬਣੇਗਾ, ਮੈਂ ਪੂਰਾ ਭਰੋਸਾ ਕਰਾਂਗਾ। ਜਿਵੇਂ ਤੂੰ ਹਮਲਾ ਕਰਵਾ ਦਿੱਤਾ ਸੀ, ਮੇਰੇ ਸਿੱਖ ਤੇਰੇ ਤੇ ਇੰਜ ਹਮਲਾ ਨਹੀਂ ਕਰਨਗੇ, ਪਰ ਤੂੰ ਆ ਤਾਂ ਸਹੀ ਜੀ। ਹਜ਼ੂਰ ਕਹਿੰਦੇ ਨੇ ਅਗਰ ਜੋ ਕੋਈ ਤੂੰ ਕੁਰਾਨ ਤੇ ਕੌਲ ਕੀਤੇ ਸਨ, ਇਕਰਾਰ ਕੀਤੇ ਸਨ, ਕਸਮਾਂ ਚੁੱਕੀਆਂ ਸਨ, ਤੇਰੇ ਤਾਈਂ ਚਾਹੀਦਾ ਕਿ ਬਾਇਦ ਉਹ ਬਚਨ ਜਿਹੜੇ ਨੇ ਉਹ ਪੁਗਾਉਣੇ, ਉਸ ਮੁਤਾਬਕ ਤੈਨੂੰ ਆਉਣਾ ਚਾਹੀਦਾ, ਆਪਣਾ ਬਚਨ ਨਿਭਾਉਣਾ ਚਾਹੀਦਾ ਹੈ। ਬਨਿਸੇ ਸ਼ੁਮਾਰਾ ਰਸਾਨਮ ਹੁਮਾ, ਕਹਿੰਦੇ ਨੇ ਫਿਰ ਸ਼ੁਮਾ ਉਹ ਜੋ ਤੇਰੇ ਵੱਲੋਂ ਕੌਲ ਇਕਰਾਰ ਕੀਤੇ ਹੋਏ ਨੇ ਕਿ ਮੈਂ ਆਪ ਜੀ ਦੇ ਪੇਸ਼ ਹੋਵਾਂਗਾ, ਆਪ ਦੇ ਪਾਸ ਆਵਾਂਗਾ, ਬਨਿਸੇ ਨਜ਼ਦੀਕ ਆ ਕੇ ਰਸਾਨਮ ਹੁਮਾ ਹੁਮਾ, ਉਹ ਜਿਹੜੀ ਵਿਚਾਰ ਹੈ, ਉਹ ਜੋ ਕੌਲ ਤੇ ਇਕਰਾਰ ਹੈ, ਉਹਨੂੰ ਰਸਾਨਮ ਪਹੁੰਚਾਉਣਾ ਚਾਹੀਦਾ, ਉਹਨੂੰ ਪੁਗਾਉਣਾ ਚਾਹੀਦਾ ਜੀ।
ਤਸ਼ਰੀਫ
ਦਰ ਕਸਬੇ ਕਾਂਗੜ ਕੁਨਦ, ਪਿਆਲਾ ਖੂਸਰੀ ਵਾ। ਦੂਸਰੇ ਦਿਨ ਹੀ ਜਦੋਂ ਜ਼ਫਰਨਾਮੇ ਦੀ ਕਥਾ ਸ਼ੁਰੂ ਹੋਈ, ਤਾਂ ਦੂਸਰੇ ਦਿਨ ਹੀ ਰਸਤੇ ਵਿੱਚ ਸਾਊਥ ਹਾਲ ਸਟੇਸ਼ਨ ਦੀ ਤਰਫੋਂ ਆਉਂਦਿਆਂ ਇੱਕ ਬਜ਼ੁਰਗ ਕਹਿਣ ਲੱਗੇ, ਕਾਕਾ ਗੱਲ ਸੁਣ। ਉਂਝ ਮੈਂ ਤੈਨੂੰ ਟੋਕਦੀ ਤਾਂ ਨਹੀਂ, ਮੈਂ ਕਿਹਾ ਤੁਸੀਂ ਬਜ਼ੁਰਗ ਹੋ, ਵੱਡੇ ਹੋ, ਟੋਕੋ ਵੀ ਤਾਂ ਠੀਕ ਹੈ, ਪਰ ਇਹ ਜਿਹੜਾ ਜ਼ਫਰਨਾਮਾ ਹੈ ਇਹ ਸਾਡੇ ਪਿੰਡ ਦੀਨੇ ਵਿੱਚ ਲਿਖਿਆ ਗਿਆ ਹੈ, ਤੇ ਤੂੰ ਤੇ ਕਾਂਗੜ ਦਾ ਸੁਣਾ ਦਿੱਤਾ, ਚੱਲ ਨਾ ਖੋ ਸ੍ਰੀ ਵਾ। ਫਿਰ ਉਹ ਆਪ ਹੀ ਬਜ਼ੁਰਗ ਸਨ ਨਾਲ ਕਹਿਣ ਲੱਗੇ, ਪੁੱਤਰ ਤੂੰ ਜੋ ਕਿਤਾਬਾਂ ਵਿੱਚ ਲਿਖਿਆ ਉਹੀ ਪੜ੍ਹ ਕੇ ਸੁਣਾ ਦਿੱਤਾ ਹੈ ਨਾ? ਮੈਂ ਕਿਹਾ ਹਾਂ ਮਾਂ ਜੀ, ਪਰ ਹਜ਼ੂਰ ਕੀ ਕਹਿ ਰਹੇ ਨੇ, ਦੀਨੇ ਦਾ ਜ਼ਿਕਰ ਨਹੀਂ ਕਰ ਰਹੇ, ਕਾਂਗੜ ਕਹਿ ਰਹੇ ਨੇ, ਚੱਲ ਨਾ ਖੋ ਸ੍ਰੀ ਵਾ। ਫਿਰ ਪੜ੍ਹਨਾ, ਕਿਉਂਕਿ ਕਿਉਂ ਇਸ ਕਾਂਗੜ ਤੇ ਦੀਨਾ ਇੱਕੋ ਹੀ ਪਿੰਡ ਸਨ, ਮਰ ਕੁਝ ਵਕਤ ਤੋਂ ਪਾ ਕੇ ਥੋੜਾ ਥੋੜਾ ਫਰਕ ਹੋ ਗਿਆ, ਜਿਵੇਂ ਪਿੰਡ ਕਲਾਂ ਜੀ ਆ, ਇਹ ਕਾਂਗੜ ਇੱਕ ਪੱਤੀ ਸੀ, ਇੱਕ ਬਲਾਕ, ਚੱਲ ਨਾ ਖੋ ਸ੍ਰੀ ਵਾ। ਹਾਂਜੀ, ਇੱਕ ਪੱਤੀ ਇੱਕ ਹਿੱਸਾ ਕਾਂਗੜ ਦੀਨੇ ਤੋਂ ਵੱਖ ਹੋ ਕੇ ਆਬਾਦ ਹੋਇਆ, ਚੱਲ ਨਾ ਖੋ ਸ੍ਰੀ ਵਾ। ਬੇਨਤੀ ਕਰ ਰਿਹਾ ਸਾਂ, ਜਿਵੇਂ ਪਿੰਡਰ ਕਲਾਂ ਇੱਕ ਪਿੰਡ ਦਾ ਨਾਮ ਹੈ, ਪਰ ਉੱਥੇ ਜਾਈਏ ਤੇ ਦੋ ਪਿੰਡਰ ਨਿਕਲਦੇ ਨੇ, ਚੱਲਣਾ ਖੋ ਸ੍ਰੀ ਵਾ। ਹੁਣ ਤੇ ਤਿੰਨ ਪਿੰਡਰਾਂ ਹੋ ਗਏ, ਚੱਲਣਾ ਖੋ ਸ੍ਰੀ ਵਾਹਿਗੁਰੂ। ਪਿੰਡਰ ਕਲਾਂ ਵੱਡਾ ਪਿੰਡ ਤੇ ਛੋਟਾ ਦੋ ਪਿੰਡ ਨੇ, ਇਸੇ ਹੀ ਤਰ੍ਹਾਂ ਦੀਨਾ ਕਾਂਗੜ ਇੱਕੋ ਹੀ ਪਿੰਡ ਸੀ ਦੀਨਾ, ਪਰ ਕਾਂਗੜ ਇੱਕ ਪੱਤੀ ਵੱਖਰੀ ਹੋ ਗਈ। ਦਸ਼ਮੇਸ਼ ਪਿਤਾ ਜੀ ਕਾਂਗੜ ਦਾ ਹੀ ਜ਼ਿਕਰ ਕਰ ਰਹੇ ਨੇ, ਚੱਲਣਾ ਖੋ ਸ੍ਰੀ ਵਾਹ। ਹਜ਼ੂਰ ਜਿੱਥੇ ਠਹਿਰੇ ਹੋਏ ਸਨ ਉਹ ਇਲਾਕਾ, ਉਹ ਹਿੱਸਾ ਕਾਂਗੜ ਦੇ ਨਾਲ ਸੰਬੰਧ ਰੱਖਦਾ, ਇਸ ਕਰਕੇ ਉਸ ਪੱਤੀ ਦੇ ਨਿਵਾਸ ਵਾਲੇ ਥਾਂ ਠੀਕਣ ਕਾਰਨ ਹਜ਼ੂਰ ਦੀਨੇ ਦਾ ਜ਼ਿਕਰ ਨਹੀਂ ਕਰ ਰਹੇ। ਤਸ਼ਰੀਫ ਦਰ ਕਸਬੇ ਕਾਂਗੜ ਕੁਨਦ, ਕਹਿੰਦੇ ਹਜ਼ੂਰ ਕਹਿੰਦੇ ਨੇ ਜੇ ਤੂੰ ਚਾਹੁੰਦਾ ਸੈਂ ਸਾਨੂੰ ਮਿਲਣਾ, ਤੇ ਫਿਰ ਤੈਨੂੰ ਕਾਂਗੜ ਕਸਬੇ ਦੇ ਵਿੱਚ ਤਸ਼ਰੀਫ ਲਿਆਉਣਾ ਕਰਨੀ ਚਾਹੀਦੀ ਸੀ, ਤਾਂ ਤੈਨੂੰ ਆਪ ਦਿੱਲੀ ਤੋਂ ਚੱਲ ਕੇ ਕਾਂਗੜ ਕਸਬੇ ਪਿੰਡ ਵਿੱਚ, ਸ਼ਹਿਰ ਵਿੱਚ, ਜਿਹੜਾ ਪਿੰਡ ਤੋਂ ਵੀ ਥੋੜਾ ਜਿਹਾ ਵੱਡਾ ਹੋਵੇ ਉਹਨੂੰ ਕਸਬਾ ਕਹਿ ਦਿੰਦੇ ਨੇ, ਅਜੇ ਪੂਰਾ ਵੱਡਾ ਸ਼ਹਿਰ ਨਾ ਹੋਵੇ, ਕਹਿੰਦੇ ਤਾਂ ਇਸ ਕਸਬੇ ਛੋਟੇ ਜਿਹੇ ਸ਼ਹਿਰ ਵਿੱਚ ਤੈਨੂੰ ਤਸ਼ਰੀਫ ਲਿਆਉਣੀ ਚਾਹੀਦੀ ਸੀ, ਆਪ ਚੱਲ ਕੇ ਆਉਣਾ ਚਾਹੀਦਾ ਸੀ ਜੀ।
ਵਜਾ ਪਾਤ ਮੁਲਾਕਾਤ ਬਹਮੈਮ ਸ਼ਬਦ।
ਹਾਂ, ਫਿਰ ਕਹਿੰਦੇ ਨੇ ਵਜਾ ਪਾਸ ਮੁਲਾਕਾਤ ਬਹਮ ਸ਼ਬਦ। ਹਜ਼ੂਰ ਫਰਮਾਉਂਦੇ ਨੇ ਜੇ ਤੂੰ ਕਾਂਗੜ ਵਿੱਚ ਤਸ਼ਰੀਫ ਲਿਆਉਂਦਾ, ਕਾਂਗੜ ਪਿੰਡ ਵਿੱਚ ਆ ਪਹੁੰਚਦਾ, ਤਾਂ ਫਿਰ ਉਸ ਤੋਂ ਪਿੱਛੋਂ ਵਜਾ, ਉਸ ਤੋਂ ਪਿੱਛੋਂ ਬਹਮ, ਤੇਰੇ ਤੇ ਮੇਰੇ ਵਿੱਚ ਮੁਲਾਕਾਤ ਬਹਮ ਹੋ ਜਾਂਦੀ। ਜੇ ਤੂੰ ਕਾਂਗੜ ਆ ਚੱਲ ਕੇ ਆ ਜਾਂਦਾ ਤਾਂ ਉਸ ਤੋਂ ਪਿੱਛੋਂ ਤੇਰੀ ਤੇ ਮੇਰੀ ਆਪਸ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ। ਪਰ ਤੂੰ ਦਿੱਲੀ ਤੋਂ ਕਾਂਗੜ ਦੀਨੇ ਆਉਣ ਦੀ ਬਜਾਏ ਦੱਖਣ ਵੱਲ ਤੁਰ ਗਏ, ਇਧਰ ਤੇ ਤੂੰ ਆਉਣ ਦਾ ਨਾਮ ਹੀ ਨਹੀਂ ਲੀਤਾ ਜੀ।
ਨਾ ਜਰ ਹੈ ਦਈ ਰਾਹ ਖਤਰਾ ਖਤਰਾ ਦੁਰਾਸ।
ਹਾਂ, ਉਹਨੇ ਇੱਕ ਹੋਰ ਸਵਾਲ ਕਰ ਦਿੱਤਾ ਜੀ, ਮੈਂ ਆਉਂਦਾ ਕਿਸ ਤਰ੍ਹਾਂ? ਮੈਨੂੰ ਤੁਹਾਡੇ ਸਿੱਖਾਂ ਤੋਂ ਖਤਰਾ ਸੀ। ਇਸ ਇਲਾਕੇ ਦੇ ਲੋਕ ਬਹਾਦਰ ਸਨ, ਸ਼ਾਹ ਦੇ ਮੌਕੇ ਤੇ ਵੀ ਉਹ ਔਰੰਗਜ਼ੇਬ ਦੇ ਤੋਂ ਆਕੀ ਰਹੇ ਨੇ। ਉਹਨੇ ਕਿਹਾ ਮੈਨੂੰ ਇਹਨਾਂ ਲੋਕਾਂ ਤੋਂ ਤੁਹਾਡੇ ਸਿੱਖਾਂ ਤੋਂ ਖਤਰਾ ਸੀ। ਤਾਂ ਹਜ਼ੂਰੋ ਦੇ ਜਵਾਬ ਵਿੱਚ ਕਹਿੰਦੇ ਨੇ ਨਾ ਜ਼ਰਾ ਦਰੀ ਰਾਹ ਖਤਰਾ ਤੁਰਾਸ। ਸ਼ਾਹ, ਤੈਨੂੰ ਕਾਂਗੜ ਦੇ ਰਸਤੇ ਆਉਣ ਵਾਸਤੇ ਇੱਕ ਜ਼ਰਾ ਮਾਤਰ ਵੀ ਖਤਰਾ ਨਹੀਂ ਹੈ, ਤੈਨੂੰ ਖਤਰਾ ਮਹਿਸੂਸ ਨਹੀਂ ਕਰਨਾ ਚਾਹੀਦਾ, ਜ਼ਰਾ ਮਾਤਰ ਵੀ, ਥੋੜੇ ਮਾਤਰ ਵੀ। ਤੈਨੂੰ ਕਾਂਗੜ ਆਉਣ ਦੇ ਵਾਸਤੇ ਰਸਤੇ ਵਿੱਚ ਖਤਰਾ ਮਹਿਸੂਸ ਨਹੀਂ ਕਰਨਾ ਚਾਹੀਦਾ, ਕਿਉਂਕਿ ਮੇਰੀਆਂ ਫੌਜਾਂ ਤੇ ਤੇਰੀਆਂ ਫੌਜਾਂ ਵਿੱਚ ਫਰਕ ਹੈ। ਤੇਰੀਆਂ ਫੌਜਾਂ ਤੇਰੇ ਵਿਚਾਰ ਤੋਂ ਉਲਟ ਕਰ ਸਕਦੀਆਂ ਨੇ, ਪਰ ਗੁਰੂ ਨਾਨਕ ਦੇਵ ਜੀ ਦਾ ਸਿੱਖ ਮੇਰੇ ਹੁਕਮ ਦੀ ਪਾਲਣਾ ਕਰਨ ਵਾਲਾ ਹੈ। ਤੇ ਇਹ ਜਿਹੜੇ ਸਿੱਖ ਜਿਨ੍ਹਾਂ ਤੋਂ ਤੂੰ ਕਹਿੰਦਾ ਖਤਰਾ ਹੈ, ਮੇਰੇ ਤੇ ਕੋਈ ਵਾਰ ਕਰ ਦੇਣਗੇ, ਉਹਨਾਂ ਦੇ ਸੰਬੰਧ ਵਿੱਚ ਕਹਿ ਰਹੇ ਨੇ, ਨਾਲੇ ਫਖਰ ਕਰ ਰਹੇ ਨੇ, ਨਾਲੇ ਮਾਣ ਕਰ ਰਹੇ ਨੇ। ਕਿਵੇਂ? ਹਜ਼ੂਰ ਕਹਿੰਦੇ ਨੇ ਹਮਾ ਤਮਾਮ ਬੈਰਾੜਾਂ ਦੀ ਕੌਮ, ਯਾਨੀ ਤਮਾਮ ਬੈਰਾੜ ਸਿੱਖ ਜਿਹੜੇ ਨੇ ਹੁਕਮੇ ਮਰਾਸਤ ਮੇਰੇ ਹੁਕਮ ਵਿੱਚ ਹਨ। ਤਮਾਮ ਬੈਰਾੜਾਂ ਦੀ ਕੌਮ, ਤਮਾਮ ਬਰਾੜ ਸਿੱਖਾਂ ਦੀ ਕੌਮ, ਜਿਤਨੇ ਬਰਾੜ ਨੇ ਇਸ ਇਲਾਕੇ ਦੇ, ਜਿਤਨੇ ਸਿੱਖ ਨੇ, ਉਹ ਮੇਰੇ ਹੁਕਮ ਵਿੱਚ ਨੇ, ਤੇ ਮੇਰੇ ਹੁਕਮ ਤੋਂ ਇਲਾਵਾ ਕੋਈ ਸਿੱਖ ਜੁਰਤ ਨਹੀਂ ਕਰ ਸਕਦਾ ਕਿ ਉਹ ਤੇਰੇ ਤੇ ਵਾਰ ਕਰ ਸਕੇ। ਤੂੰ ਮੇਰੇ ਪਾਸ ਆਵੇਂ, ਫਿਰ ਕੋਈ ਸਿੱਖ ਵਾਰ ਕਰ ਦੇਵੇ, ਐਸਾ ਨਹੀਂ। ਭੀਮ ਚੰਦ ਜਦੋਂ ਮੁਲਾਕਾਤ ਕਰਨ ਲਈ ਆਇਆ ਸੀ ਹਜ਼ੂਰ ਦੇ ਪਾਸ, ਸਿੱਖਾਂ ਨੇ ਕੋਸ਼ਿਸ਼ ਵੀ ਕੀਤੀ, ਬੇਨਤੀ ਵੀ ਕੀਤੀ ਵੀ ਹੁਣ ਬਦਲਾ ਚੁਕਾ ਦੇਈਏ। ਹਜ਼ੂਰ ਕਹਿਣ ਲੱਗੇ ਭਾਵੇਂ ਭੀਮ ਚੰਦ ਮਨ ਵਿੱਚ ਖੋਟ ਰੱਖ ਕੇ ਆਇਆ ਹੈ, ਪਰ ਆਇਆ ਤੇ ਉਹ ਮੱਥਾ ਟੇਕਣ ਹੈ। ਇਹ ਤੇ ਗੁਰੂ ਕੀ ਪਰੰਪਰਾ ਹੈ, ਕੋਈ ਕਿਸੇ ਨਜ਼ਰੀਏ ਨਾਲ ਵੀ ਆਵੇ ਗੁਰੂ ਘਰ ਵਿੱਚ ਮੱਥਾ ਟੇਕੇ, ਤੇ ਜਦੋਂ ਤੱਕ ਉਹ ਕੋਈ ਗਲਤ ਹਰਕਤ ਨਹੀਂ ਕਰਦਾ ਉਦੋਂ ਤੱਕ ਅਸੀਂ ਉਹਨੂੰ ਰੋਕ ਨਹੀਂ ਸਕਦੇ। ਚੱਲ ਖੋ ਸ੍ਰੀ ਵਾਲ। ਇਸੇ ਵਾਸਤੇ ਹਜ਼ੂਰ ਨੇ ਕਿਹਾ ਸੀ ਗੁਰੂ ਪੌਰ ਤੇ ਨੰਬਰ ਬਨ ਲੇਤ ਸਰਬ ਕੁਛ ਪਾਏ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਜਦੋਂ ਰਾਜਾ ਭੀਮ ਚੰਦ ਆਇਆ, ਭੀਮ ਚੰਦ ਵੀ ਆਇਆ, ਪਰ ਹਜ਼ੂਰ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ ਨਹੀਂ, ਇਹ ਸ਼ਰਨ ਵਿੱਚ ਆਇਆ, ਦਰਬਾਰ ਵਿੱਚ ਆਇਆ ਹੈ, ਮੁਕਾਬਲਾ ਇਹਦਾ ਮੈਦਾਨੇ ਜੰਗ ਵਿੱਚ ਹੈ, ਨਾ ਕਿ ਗੁਰੂ ਦਰਬਾਰ ਵਿੱਚ। ਸ਼ਾਹ, ਜੇ ਭੀਮ ਚੰਦ ਨੂੰ ਮੇਰੇ ਸਿੱਖਾਂ ਨੇ ਕੁਝ ਨਹੀਂ ਕਿਹਾ ਤੇ ਤੈਨੂੰ ਵੀ ਕੋਈ ਕੁਝ ਨਹੀਂ ਸੀ ਕਹਿੰਦਾ, ਪਰ ਤੇਰਾ ਤੇ ਮਨ ਕੁਝ ਹੋਰ ਸੀ, ਤੇਰੇ ਮਨ ਵਿੱਚ ਕੁਝ ਹੋਰ, ਬਾਹ ਵਿੱਚ ਕੁਝ ਹੋਰ, ਕੁਰਾਨ ਦੀ ਵਿਚਾਰ ਕੁਝ ਹੋਰ, ਤੇਰੀ ਵਿਚਾਰ ਕੁਝ ਹੋਰ, ਤਮਾਮ ਬੈਰਾਣਾ ਦੀ ਕੌਮ ਮੇਰੇ ਹੁਕਮ ਵਿੱਚ ਹੈ ਜੀ। ਹਜ਼ੂਰ ਕਹਿੰਦੇ ਨੇ ਜੇਕਰ ਤੂੰ ਖੁਦ ਆਪਣੀ ਜ਼ਬਾਨ ਤੋਂ ਕਿਹਾ ਸੀ ਤਾਂ ਉਹ ਮਨ ਦੁਆਰਾ ਵੀ ਤੈਨੂੰ ਉਹ ਕੰਮ ਕਰਨਾ ਚਾਹੀਦਾ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੂੰ ਇੱਥੇ ਕਾਂਗੜ ਵਿੱਚ ਸਾਡੇ ਪਾਸ ਵਿਆਹ ਆ, ਜ਼ਰੂਰ ਆ, ਜੋ ਕੁਝ ਤੂੰ ਜ਼ਬਾਨੀ ਕਿਹਾ ਲੈ ਕੇ ਫਿਰਿਆ ਹੈ ਉਹ ਤੈਨੂੰ ਕਰਦਿਆਂ ਹੋਇਆ ਇੱਥੇ ਸਾਡੇ ਪਾਸ ਆਉਣਾ ਚਾਹੀਦਾ ਹੈ। ਹਾਂ, ਕਹਿੰਦੇ ਨੇ ਫਿਰ ਹਜ਼ੂਰ ਬਰੂਏ ਸ਼ਮਾ ਮਿਹਰਬਾਨੀ ਸੁਨੇਮ। ਹਜ਼ੂਰ ਕਹਿੰਦੇ ਨੇ ਜਿਹੜਾ ਵੀ ਮਨੁੱਖ ਆਪਣੇ ਕੀਤੇ ਹੋਏ ਕੌਲ ਤੇ ਕਰਾਰ ਦੁਆਰਾ ਸੱਚਾਈ ਨੂੰ ਕਾਇਮ ਰੱਖਦਿਆਂ ਹੋਇਆ ਕਿਸੇ ਦੇ ਸਨਮੁਖ ਜਾ ਕੇ ਆਪਣਾ ਉਹ ਸ਼ਮਾ ਉਹ ਆਪਣਾ ਬਰੂਏ ਮੁੱਖ ਦਿਖਾਲ ਦਿੰਦਾ ਹੈ, ਉਹਦੇ ਤੇ ਵਾਹਿਗੁਰੂ ਮਿਹਰਬਾਨੀ ਕਰਦਾ ਹੈ, ਮੇਰੀ ਮਿਹਰਬਾਨੀ ਤਾਂ ਹੋਣੀ ਹੀ ਹੋਣੀ। ਜਿਹੜਾ ਆਪਣੇ ਮਾਲਕ ਦੇ ਵਾਅਦੇ ਮੁਤਾਬਿਕ ਮਾਲਕ ਦੇ ਦਰ ਉੱਪਰ ਸੱਚਾ ਹੋ ਜਾਂਦਾ ਹੈ, ਆਪਣਾ ਮੁੱਖ ਉਜਲਾ ਕਰਦਾ ਹੈ, ਆਪਣਾ ਮੁੱਖ ਸਹੀ ਸਾਬਤ ਕਰਦਾ ਹੈ, ਉਹਦੇ ਤੇ ਮੇਰਾ ਵਾਹਿਗੁਰੂ ਮਿਹਰਬਾਨੀ ਕਰਦਾ ਹੈ। ਜੋ ਕੁਝ ਤੂੰ ਕਿਹਾ ਹੈ, ਜੋ ਕੁਝ ਤੂੰ ਲਿਖਿਆ ਹੈ, ਜੇ ਉਸ ਮੁਤਾਬਿਕ ਤੂੰ ਦੀਨੇ ਕਾਂਗੜ ਚੱਲ ਕੇ ਆ ਜਾਵੇਂ ਤੇ ਮੇਰਾ ਵਾਹਿਗੁਰੂ ਵੀ ਤੇਰੇ ਤੇ ਮਿਹਰ ਕਰੇਗਾ, ਮੇਰਾ ਪੰਥ ਵੀ ਤੇਰੇ ਤੇ ਮਿਹਰ।
ਔਰ ਜ਼ਰੂਰ ਮਿਹਰ ਕਰੇਗਾ। ਤਾਂ ਤੈਨੂੰ ਆਉਣਾ ਚਾਹੀਦਾ ਹੈ, ਤੂੰ ਆਉਣਾ ਨਹੀਂ ਚਾਹੁੰਦਾ, ਸਿਰਫ ਜ਼ਬਾਨ ਤੋਂ ਕਹਿ ਰਿਹਾ ਹੈ। ਇਹ ਰਾਜਨੀਤੀ ਦੀਆਂ ਚਾਲਾਂ ਨੇ, ਮੈਂ ਇਹਨਾਂ ਨੂੰ ਸਮਝਦਿਆਂ ਹੋਇਆਂ ਵੀ ਰੱਬ ਦੇ ਨਾਮ ਉੱਪਰ ਐਤਬਾਰ ਕਰਦਾ ਹਾਂ, ਭਰੋਸਾ ਕਰਦਾ ਹਾਂ। ਜ਼ਰੂਰ ਤੈਨੂੰ ਇੱਕ ਵਾਰੀ ਕਾਂਗੜ ਚੱਲ ਕੇ ਆਉਣਾ ਚਾਹੀਦਾ, ਤਾਂ ਜੋ ਸਾਰੇ ਹਾਲਾਤਾਂ ਦਾ ਪਤਾ ਲੱਗ ਜਾਵੇ, ਸੱਚਾ ਕੌਣ ਹੈ ਤੇ ਝੂਠਾ ਕੌਣ ਹੈ। ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੈ ਜਾਏ ਜਪ ਸਾਹਿਬ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਵਿਚਾਰ ਕਰਦਿਆਂ ਅਣਗਿਣਤ ਭੁੱਲਾਂ ਹੋਈਆਂ ਹੋਣਗੀਆਂ, ਆਪ ਜੀ ਨੇ ਅਣਜਾਣ ਬੱਚਾ ਸੇਵਕ ਸਮਝ ਕੇ ਖੇਮਾ ਬਖਸ਼ਿਸ਼ ਕਰਨੀ। ਅਗਲਾ ਹੀ ਬੇਨਤੀ ਕਰਨੀ ਚਾਹਾਂਗਾ, 5 ਤਾਰੀਖ ਨੂੰ ਭਗਤੀ ਤੇ ਸ਼ਕਤੀ ਦਾ ਦਿਨ ਹੈ, ਅਕਾਲ ਤਖ਼ਤ ਸਾਹਿਬ ਦੀ ਸਾਜਨਾ ਦਾ ਦਿਨ ਹੈ। ਜੇ ਤਾਂ ਉਸ ਸੰਬੰਧ ਵਿੱਚ ਕੁਝ ਵਿਚਾਰ ਆਪ ਜੀ ਨੇ ਦਾਸ ਨੂੰ ਬਖਸ਼ਿਸ਼ ਕਰਨੇ ਨੇ ਤੇ ਪਹਿਲਾਂ ਹੁਕਮ ਕਰ ਦੇਣ, ਫਿਰ ਅਕਾਲ ਤਖ਼ਤ ਸਾਹਿਬ ਦੇ ਸੰਬੰਧ ਵਿੱਚ ਬੇਨਤੀ ਕਰਾਂਗਾ, ਵਰਨਾ ਵਿਚਾਰ ਹੋਵੇਗੀ ਜਾਂ ਦੋਨਾਂ ਵਿਚਾਰਾਂ ਨਾਲ ਨਾਲ ਚੱਲਦੀਆਂ ਰਹਿਣਗੀਆਂ। ਅਕਾਲ ਤਖ਼ਤ ਦੀ ਸਿਰਜਣਤਾ ਦਾ ਦਿਨ 5 ਜੁਲਾਈ ਨੂੰ ਹੈ, ਗੁਰਪੁਰਬ ਹੈ ਔਰ ਬਹੁਤ ਵੱਡਾ ਇਤਿਹਾਸਕ ਪਰਬ ਹੈ। ਸਾਰੀਆਂ ਸੰਗਤਾਂ ਨੇ ਸਮੇਂ ਨਾਲ ਹਾਜ਼ਰੀ ਭਰਿਆ ਕਰੋ, ਕਦੇ ਕਦੇ ਮੌਕਾ ਮਿਲਦਾ ਹੈ, ਕਿਤਨਾ ਸੁੰਦਰ ਕੀਰਤਨ ਹੁੰਦਾ ਹੈ, ਲਾਭ ਪ੍ਰਾਪਤ ਕਰੀਏ, ਇਹ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰੀਏ। ਗੁਰਮਤਿ ਗੁਰ ਇਤਿਹਾਸ ਮਹਾਨ ਵਿਚਾਰਕਾਂ ਨੇ ਜੋ ਕੁਝ ਸਾਡੇ ਧਰਮ ਦੇ ਸੰਬੰਧ ਵਿੱਚ ਕਿਹਾ ਉਹ ਭੇਟ ਕਰੀਦਾ ਹੈ। ਅਗਰ ਕਿਸੇ ਨੂੰ ਕੋਈ ਗੱਲ ਅੱਛੀ ਨਾ ਲੱਗੇ ਤੇ ਇਹ ਮੈਂ ਉਹਦੇ ਤੋਂ ਖਿਮਾ ਮੰਗਾਂਗਾ, ਪਰ ਇਹ ਇੱਕ ਅਟਲ ਸੱਚਾਈ ਹੈ ਜੋ ਆਪ ਜੀ ਦੇ ਨਾਲ ਸਾਂਝੀ ਕਰੀ ਦਈਏ। ਤੇ ਨਾਲੇ ਸੋਚੀਦਾ ਹੈ, ਕਿਆ ਬਣਾਇਆ ਜਾ ਚੁੱਕਾ ਥਾ ਕਿਆ ਬਣਾ ਜਾਤਾ, ਦੁਨੀਆਂ ਨੇ ਸਾਨੂੰ ਕਿਵੇਂ ਦੇਖਿਆ ਹੈ, ਅਸੀਂ ਹੁਣ ਕੀ ਬਣਨਾ ਚਾਹੁੰਦੇ ਹਾਂ, ਇਹ ਤੇ ਸਾਡੇ ਦਰਮਿਆਨ ਹੈ। ਜ਼ਿਆਦਾ ਸਮਾਂ ਨਾ ਲਵਾਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸੰਗਤਾਂ ਵੱਲੋਂ ਬਿਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਦੀ ਕਾਲ ਨਾ ਥਾਂ ਪਾਣ।
ਦਇਆ ਤਾਂ ਬਮਨ ਖੁਦ ਜ਼ਬਾਨੀ ਕੁਨੇਮਾ, ਦਰੂਏ ਸਮਾ ਮਿਹਰਬਾਨੀ ਕੁਨੇਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸ਼ਹਿਨ ਸ਼ਾਹੇ ਰਾਹ ਬੰਦੇ ਚਾ ਕਰੇਮਾ, ਅਗਰ ਹੁਕਮ ਆਇਦ ਬਾ ਜਾਂ ਹਾਜ਼ਰੇ ਮਾ, ਸਹਿਨ ਸ਼ਾਹੇ ਰਾਹ ਬੰਦੇ ਚਾ ਕਰੇ ਮਾ, ਅਗਰ ਹੁਕਮ ਆਇਦ ਬਾ ਜਾਂ ਹਾਜ਼ਰੇ ਮਾ, ਅਗਰ ਚੇ ਬਿਆਇਦ ਬਾ ਫੁਰਮਾਨ ਮਨ, ਹਜ਼ੂਰ ਤਾਂ ਬਿਆਇਮ ਹਮੈ ਜਾਨ ਤਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਕਮਾਲ ਸਾਹਿਬ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਰੂਪ ਬਾਣੀ ਦਾ ਅੰਮ੍ਰਿਤ ਰਸ ਭਰਪੂਰ ਸ਼ਬਦ ਕੀਰਤਨ ਗੁਰੂ ਕੇ ਪਿਆਰੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ, ਜਿੱਥੇ ਬਹੁਤ ਸਾਰੀਆਂ ਖੂਬੀਆਂ
ਬਹੁਤ ਸਾਰੇ ਗੁਣਾਂ ਨਾਲ, ਬਹੁਤ ਸਾਰੀਆਂ ਸਿਫਤਾਂ, ਬਹੁਤ ਸਾਰੀਆਂ ਵਡਿਆਈਆਂ ਦੇ ਮਾਲਕ ਹਨ। ਉੱਥੇ ਉਹਨਾਂ ਨੇ ਉਸੇ ਪਰੰਪਰਾ ਨੂੰ ਕਾਇਮ ਰੱਖਿਆ ਹੈ। ਬਾਬਾ ਪੈਦਾ ਸੱਚਖੰਡ, ਨੌ ਨਿਦਨਾਮ ਗਰੀਬੀ ਪਾਏ, ਭਾਈ ਗੁਰਦਾਸ ਜੀ ਗੁਰੂ ਘਰ ਵਿੱਚ ਨਮਰਤਾ ਨੂੰ, ਹਲੇਮੀ ਨੂੰ, ਨਿਰਮਾਨਤਾ ਨੂੰ, ਗਰੀਬੀ ਨੂੰ ਹਮੇਸ਼ਾ ਸਤਿਕਾਰ ਪ੍ਰਾਪਤ ਹੋਇਆ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਜਿਹੇ ਹੀ ਸ਼ਬਦ ਕਹੇ ਸਨ, ਮੇਰੀ ਤੇ ਸ਼ਾਇਦ ਹਾਲਤ ਉਸ ਕੂਕਰ ਵਰਗੀ ਹੈ ਜਿਹੜਾ ਆਪਣੇ ਮਾਲਕ ਦਾ ਨਾ ਹੋਵੇ। ਤੇ ਫਿਰ ਉਸ ਕੂਕਰ ਦੇ ਪਿੱਛੇ ਬਹੁਤ ਸਾਰੇ ਕੁੱਤੇ ਲੱਗੇ ਹੋਏ ਹੋਣ, ਕੋਈ ਉਹਨੂੰ ਕਿਸੇ ਪਾਸਿਓਂ ਪਕੜੇ, ਕੋਈ ਕਿਸੇ ਪਾਸਿਓਂ ਪਕੜੇ। ਮੈਂ ਮੰਨਦਾ ਹਾਂ ਮਾਲਕ ਤੇਰੇ ਤੋਂ ਦੂਰ ਹਾਂ, ਤੇਰੀ ਪਨਾਹ ਤੋਂ ਦੂਰ ਚਲਾ ਗਿਆ ਹਾਂ। ਮੈਂ ਭਾਵੇਂ ਭਗਤੀ ਤੋਂ ਹੀਣਾ ਹਾਂ, ਪਰ ਲੋਕ ਤੇ ਮੈਨੂੰ ਤੇਰਾ ਬੰਦਾ ਕਹਿੰਦੇ ਨੇ। ਦੁਨੀਆਂ ਦੇ ਲੋਕ ਮੈਨੂੰ ਤੇਰਾ ਦਾਸ ਕਹਿ ਕੇ ਬੁਲਾਉਂਦੇ ਨੇ। ਇਹ ਤੇ ਕੂਕਰ ਹਉ ਬੇਗਾਨਾ, ਭੌਕਾ ਇਸ ਤਨ ਤਾਈ, ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਬਿਲਾਵਲ ਮਹੱਲਾ ਪਹਿਲਾ। ਫਿਰ ਤਲਵੰਡੀ ਦੇ ਉਲਮਾਓ ਨੂੰ, ਮੌਲਵੀ ਨੂੰ ਮੁਖਾਤਬ ਕਰਕੇ ਆਪਣੇ ਸਾਹਿਬ ਦੇ ਕਦਮਾਂ ਵਿੱਚ ਇਹੋ ਹੀ ਪ੍ਰਾਰਥਨਾ ਕੀਤੀ ਸੀ, ਬਦ ਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਕ, ਨਾਨਕ ਬਗੋਇਰ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਤੇਲੰਗ ਮਹੱਲਾ ਪਹਿਲਾ। ਉਸੇ ਹੀ ਵਿਚਾਰਧਾਰਾ ਨੂੰ ਸ਼ਹਿਨਸ਼ਾਹ ਹਿੰਦੁਸਤਾਨ ਔਰੰਗਜ਼ੇਬ ਨੂੰ ਮੁਖਾਤਬ ਕਰਦਿਆਂ ਹੋਇਆਂ ਆਪ ਨੇ ਆਪਣੇ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਕਿਤਨੇ ਨਮਰ ਸ਼ਬਦ ਕਹੇ ਨੇ, ਕਿਤਨੇ ਗਰੀਬੀ ਵਾਲੇ ਸ਼ਬਦ ਕਹੇ ਨੇ, ਇਹ ਤੇ ਉਹਨਾਂ ਦੀ ਖੂਬੀ ਹੀ, ਇਹੋ ਹੀ ਤੇ ਉਹਨਾਂ ਦੀ ਮਹਾਨਤਾ ਹੈ। ਸਾਦਿਕ ਤੇ ਆਸ਼ਿਕ ਲੋਕਾਂ ਨੇ ਉਹਨਾਂ ਨੂੰ ਪੁਰਖ ਭਗਵੰਤ ਕਹਿ ਕੇ ਸਿਰ ਝੁਕਾਇਆ ਹੈ। ਬਲਕਿ ਭਾਈ ਨੰਦ ਲਾਲ ਜੀ ਇਥੋਂ ਤੱਕ ਵੀ ਕਹਿ ਜਾਂਦੇ ਨੇ, ਮੈਂ ਤੇ ਸਿਰਫ ਤੈਨੂੰ ਪਹਿਚਾਣਦਾ, ਮੇਰੀ ਨਜ਼ਰ ਸਿਰਫ ਤੇਰੇ ਕਦਮਾਂ ਉੱਪਰ ਹੈ। ਮੈਂ ਕਿਸੇ ਪੀਰ ਨੂੰ, ਕਿਸੇ ਪੈਗੰਬਰ ਨੂੰ, ਕਿਸੇ ਅਵਤਾਰ ਨੂੰ ਕਦੇ ਪਹਿਚਾਨਿਆ ਸੀ। ਮੈਨੂੰ ਪਤਾ ਹੈ ਜਿਸ ਵੀ ਮਨੁੱਖ ਦੇ ਮੱਥੇ ਤੇ ਤੇਰੇ ਕਦਮਾਂ ਦੀ ਮੱਟੀ ਲੱਗ ਜਾਂਦੀ ਏ, ਉਹ ਸੱਤਾਂ ਸੱਤਾਂ ਬਾਦਸ਼ਾਹੀਆਂ ਦਾ ਬਾਦਸ਼ਾਹ ਬਣ ਜਾਂਦਾ, ਹੁਕਮਰਾਨ ਬਣ ਜਾਂਦਾ। ਫਿਰ ਤੇਰੇ ਪਿਆਰਿਆਂ ਨੂੰ, ਤੇਰੇ ਸਾਧਕਾਂ ਨੂੰ ਹੋਰ ਕਿਸੇ ਦੇ ਪਹਿਚਾਨਣ ਦੀ ਜ਼ਰੂਰਤ ਵੀ ਤੇ ਨਹੀਂ। ਆਖਿਰ ਸਤਵੰਤੀ, ਮਤਵੰਤੀ, ਪਾਤਵੰਤੀ ਆਪਣੇ ਸ਼ੋ ਤੋਂ ਇਲਾਵਾ ਅੱਗੇ ਪਿੱਛੇ ਦੇਖੇ ਤੇ ਭਲਾ ਕਿਉਂ ਦੇਖੇ? ਇਹ ਤੇ ਹੁਣ ਵੱਖਰੀ ਗੱਲ ਏ। ਸਾਡੇ ਸਮਾਜ ਦੇ ਬੱਚੇ, ਸਾਡੇ ਸਮਾਜ ਦੀਆਂ ਬੱਚੀਆਂ ਆਪਣੀ ਪਰੰਪਰਾਵਾਂ ਤੋਂ ਡਗਮਗਾ ਰਹੀਆਂ ਨੇ, ਪਰ ਗੁਰੂ ਪਰਮੇਸ਼ਵਰ ਜੀ ਨੇ ਪਾਵਨ ਬਾਣੀ ਅੰਦਰ ਇਹੋ ਹੀ ਵਿਚਾਰ ਦਿੱਤੇ ਸੀ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ, ਪਰ ਗੁਰਮੁਖ ਪਾਈ ਕਿਨੈ ਵਿਰ ਲੈ ਜਨਤਾ, ਸੁਕਰਣੀ ਕਾਮਣ ਗੁਰਮਿਲ ਹਮ ਪਾਈ, ਜਜ ਕਾਜ ਪਰਥਾਏ ਸੁਹਾਈ, ਆਸਾ ਮਹੱਲਾ ਪੰਜਵਾਂ। ਹਾਂ, ਉਹ ਸਤਵੰਤੀ ਪਤਵੰਤੀ ਮਤਵੰਤੀ ਭਾਗਵੰਤੀ ਸ਼ੋ ਤੋਂ ਇਲਾਵਾ ਹੋਰ ਕਿਸੇ ਪਾਸੇ ਕਿਉਂ ਦੇਖੇ, ਹੋਰ ਕਿਸੇ ਪਾਸੇ ਕਿਉਂ ਤੱਕੇ? ਇਸੇ ਹੀ ਤਰ੍ਹਾਂ ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ, ਗੁਰੂ ਦਾ ਸਾਧਿਕ, ਗੁਰੂ ਦਾ ਸਿੰਘ ਹੋਵੇ ਗੁਰੂ ਦਾ ਗੁਰਮੁਖ ਪਿਆਰਾ, ਫਿਰ ਉਹ ਦੁਨੀਆਂ ਵਾਲੇ ਪਾਸੇ ਕਿਉਂ ਦੇਖੇ? ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਕਿਉਂ ਨਿਗਾਹ ਰੱਖੇ ਕਿ ਇਧਰੋਂ ਕੁਝ ਮਿਲ ਜਾਵੇਗਾ, ਇਧਰੋਂ ਕੁਝ ਪ੍ਰਾਪਤ ਹੋ ਜਾਵੇਗਾ? ਨਹੀਂ, ਇਹ ਸਿੱਖ ਦੇ ਯਕੀਨ ਵਿੱਚ ਕਮੀ ਦੇ ਕਾਰਨ, ਇਹ ਸਿੱਖ ਦੀ ਸ਼ਰਧਾ ਤੇ ਭਰੋਸੇ ਦੀ ਕਮਜ਼ੋਰੀ ਹੈ। ਨਹੀਂ ਤੇ ਉਹ ਤੇ ਇੰਨੀ ਦ੍ਰਿੜਤਾ ਨਾਲ ਕਹਿੰਦਾ, ਅਸੀਂ ਕਿਸੇ ਦੁਨੀਆਂ ਦੇ ਮਨੁੱਖ ਤੋਂ ਕੁਝ ਨਹੀਂ ਮੰਗਦੇ, ਸਾਨੂੰ ਤੇ ਆਪਣੇ ਮਾਲਕ ਨੇ ਹੀ ਸਭ ਕੁਝ ਬਖਸ਼ਿਆ ਹੈ। ਪਿਆਰ ਲੱਖੋ ਸ੍ਰੀ ਵਾਹ, ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਬੇਨਤੀ ਕਰ ਰਿਹਾ, ਜੋ ਅੱਜ ਦਾ ਬਿਹਤਰੀਨ ਸ਼ੇਅਰ ਦਸ਼ਮੇਸ਼ ਪਿਤਾ ਜੀ ਔਰ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਪੱਤਰ ਲਿਖਦਿਆਂ ਹੋਇਆਂ ਆਪਣੇ ਮਾਲਕ ਤੇ ਭਰੋਸਾ ਕਰਦਿਆਂ ਹੋਇਆਂ ਹਜ਼ੂਰ ਫਰਮਾਉਂਦੇ ਨੇ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਹਿਨ ਸ਼ਾਹੇ ਰਾਹ ਬੰਦੇ ਚਾ ਕਰੇ ਮਾ,
ਹਜ਼ੂਰ ਫਰਮਾਉਂਦੇ ਨੇ ਸ਼ਹਿਨ ਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਜੋ ਪਾਤਸ਼ਾਹ ਦਾ ਪਾਤਸ਼ਾਹ ਹੈ, ਸ਼ਾਹ ਮੈਂ ਤੇ ਉਹਦੇ ਬੰਦਿਆਂ ਦਾ ਵੀ ਚਾ ਕਰਾਂ, ਯਾਨੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਾਸਾਂ ਦਾ ਵੀ ਦਾਸ ਹਾਂ। ਹਉ ਮੰਗੋ ਤੁਜੈ ਦਿਆਲ, ਕਰ ਦਾਸਾਂ ਗੋਲਿਆ, ਨੌ ਨਿਧ ਪਾਈ ਰਾਜ, ਜੀਵਾਂ ਬੋਲਿਆ, ਅੰਮ੍ਰਿਤ ਨਾਮ ਨਿਧਾਨ ਦਾਸਾ ਘਰ ਘਣਾ, ਤਿਨ ਕੈ ਸੰਗ ਨਿਹਾਲ, ਸਰਵਣੀ ਜਸ ਸੁਣਾ, ਕਮਾਵਾਂ ਤਿਨ ਕੀ ਕਾਰ, ਸਰੀਰ ਪਵਿੱਤ ਹੋਏ, ਪੱਖਾ ਪਾਣੀ ਪੀਸ, ਬਿਗਸਾਂ ਪੈਰ ਧੋਏ, ਆਪਹੁ ਕਛੂ ਨਾ ਹੋਏ, ਪ੍ਰਭ ਨਦਰ ਨਿਹਾਲੀਐ, ਮੋਹੇ ਨਿਰਗੁਣ ਵਿਚੈ ਥਾਓ, ਸੰਤ ਧਰਮਸ਼ਾਲੀਐ। ਗੁਜਰੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਹਾਂ, ਉਹ ਜੋ ਸ਼ਹਿਨਸ਼ਾਹ ਹੈ ਅਕਾਲ ਪੁਰਖ ਵਾਹਿਗੁਰੂ, ਮੈਂ ਤੇ ਉਹਦੇ ਜਿਹੜੇ ਬੰਦੇ ਦਾਸ ਨੇ, ਉਹਦੇ ਜਿਹੜੇ ਦਾਸ ਨੇ ਉਹਨਾਂ ਦਾ ਵੀ ਚਾ ਕਰਾਂ, ਵਾਹਿਗੁਰੂ ਦੇ ਪਿਆਰਿਆਂ ਦੇ ਦਾਸਾਂ ਦਾ ਵੀ ਦਾਸ, ਜਿਵੇਂ ਪੁੱਤਰ ਤੇ ਪੁੱਤਰ ਦਾ ਅਗਾਂਹ ਪੋਤਰਾ ਹੋਵੇ। ਇਸੇ ਹੀ ਤਰ੍ਹਾਂ ਕਹਿੰਦੇ ਨੇ ਜਿਹੜੇ ਵਾਹਿਗੁਰੂ ਸ਼ਹਿਨਸ਼ਾਹੇ ਰਬੰਦ ਹੈ ਚਾਹ ਕਰੇਮ, ਜੋ ਸ਼ਹਿਨਸ਼ਾਹ ਅਕਾਲ ਪੁਰਖ ਵਾਹਿਗੁਰੂ ਹੈ, ਜੋ ਉਸਦੇ ਬੰਦੇ ਨੇ, ਜੋ ਉਸਦੇ ਦਾਸ ਨੇ, ਤੇ ਜਿਹੜੇ ਇਹ ਕਹਿੰਦੇ ਨੇ ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ, ਜੀਓ ਪਿੰਡ ਸਭ ਤਿਸ ਦਾ, ਸਭ ਕਿਛ ਹੈ ਤੇਰਾ, ਮਾਣ ਨਿਮਾਣੇ ਤੂੰ ਤਣੀ, ਤੇਰਾ ਪਰਵਾਸਾ, ਬਿਨ ਸਾਚੇ ਅਣ ਟੇਕ ਹੈ, ਸੋ ਜਾਣ ਹੋ ਕਾਚਾ, ਆਸਾ ਮਹੱਲਾ ਪੰਜਵਾਂ। ਉਹਨਾਂ ਦਾ ਵੀ ਚਾਕਰ ਹਾਂ, ਉਹਨਾਂ ਦਾ ਵੀ ਦਾਸ ਹਾਂ। ਇਸੇ ਲਈ ਤਾਂ ਉਹਨਾਂ ਨੇ 1699 ਈਸਵੀ ਦੀ ਵੈਸਾਖੀ ਨੂੰ ਆਪਣੇ ਹੀ ਸਿੱਖਾਂ ਦੇ ਕਦਮਾਂ ਤੇ ਸਿਰ ਰੱਖ ਦਿੱਤਾ, ਆਪਣੇ ਨਿਵਾਜਿਆਂ ਪਿਆਰਿਆਂ ਦੇ ਕਦਮਾਂ ਤੇ ਸਿਰ ਚੁਕਾ ਦਿੱਤਾ ਕਿ ਜਿਸ ਤਰ੍ਹਾਂ ਇਹ ਬਖਸ਼ਿਸ਼ ਤੁਹਾਨੂੰ ਪ੍ਰਾਪਤ ਹੋਈ ਏ, ਮੈਨੂੰ ਵੀ ਬਖਸ਼ਿਸ਼ ਕਰ ਦਿਓ। ਜੇ ਉਹ ਦਾਤ ਤੁਹਾਨੂੰ ਪ੍ਰਾਪਤ ਹੋਈ ਏ, ਉਹ ਦਾਤ ਮੈਨੂੰ ਵੀ ਬਖਸ਼ੋ, ਮੇਰੇ ਤੇ ਵੀ ਕਿਰਪਾਲਤਾ ਕਰੋ। ਇਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਹੀ ਹੈ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਹਜ਼ੂਰ ਫਰਮਾਉਂਦੇ ਨੇ ਮੈਂ ਉਸ ਸ਼ਹਿਨਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਬੰਦਿਆਂ ਦਾ, ਦਾਸਾਂ ਦਾ ਸ਼ਾਕਰ ਹਾਂ, ਦਾਸ ਹਾਂ, ਨੌਕਰ ਹਾਂ ਜੀ।
ਅਗਰ ਹੁਕਮ ਆਏ ਦਬਾ ਜਾ ਹਾਜ਼ਰੇ ਮਾ,
ਅਗਰ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੈਨੂੰ ਹੁਕਮ ਆ ਜਾਵੇ ਕਿ ਤੁਸੀਂ ਦਿੱਲੀ ਚੱਲ ਕੇ ਜਾਓ ਜਾਂ ਔਰੰਗਾਬਾਦ ਚੱਲ ਕੇ ਜਾਓ, ਤੂੰ ਤੇ ਲਿਖਿਆ ਸੀ ਮੈਂ ਦੀਨੇ ਆਵਾਂਗਾ, ਤੁਸੀਂ ਇੱਥੇ ਪਹੁੰਚੋ, ਤੂੰ ਤੇ ਨਹੀਂ ਪਹੁੰਚਿਆ, ਪਰ ਮੈਂ ਕਿਸੇ ਹੁਕਮਰਾਨ ਦਾ ਗੁਲਾਮ ਨਹੀਂ ਹਾਂ, ਮੈਂ ਕਿਸੇ ਬੰਦੇ ਦਾ ਗੁਲਾਮ ਨਹੀਂ, ਕਈ ਵਾਰ ਲੋਕ ਇਹ ਸਵਾਲ ਕਰਦੇ ਨੇ ਤੇ ਪੁੱਛਦੇ ਨੇ, ਭਲਾ ਜੀ ਦੱਸੋ ਇਹ ਸਿੱਖ ਜਿਹੜੀ ਵੀ ਹਕੂਮਤ ਹੁੰਦੀ ਹੈ ਉਹਦਾ ਵਿਰੋਧ ਕਰਦੇ ਨੇ, ਇਹ ਕੀ ਗੱਲ ਹੈ? ਤੇ ਉਹਨਾਂ ਨੂੰ ਇੱਕੋ ਹੀ ਅਰਜ਼ ਕਰੀਦੀ ਹੈ, ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਕਿਸੇ ਮਨੁੱਖ ਦਾ ਗੁਲਾਮ ਨਹੀਂ ਬਣਾਇਆ, ਕਿਸੇ ਸੁਲਤਾਨ ਦਾ ਗੁਲਾਮ ਨਹੀਂ ਸਿੱਖ। ਸਿੱਖ ਉਹਦਾ ਗੁਲਾਮ ਹੈ ਜਿਹੜਾ ਉਹਨੂੰ ਪ੍ਰੇਮ ਦੇ ਨਾਲ ਵਸ ਕਰ ਲਵੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀ ਪ੍ਰਸਿੱਧ ਰਚਨਾ ਗਜ਼ਲਾਤ ਭਾਈ ਨੰਦ ਲਾਲ ਵਿੱਚ ਇੱਕ ਥਾਂ ਤੇ ਜ਼ਿਕਰ ਕੀਤਾ ਹੈ ਕਿ ਅਸਲ ਵਿੱਚ ਜਿਸ ਮਨੁੱਖ ਨੇ ਦਿਲ ਤੇ ਕਬਜ਼ਾ ਕਰ ਲਿਆ ਉਹਨੇ ਦੁਨੀਆਂ ਦੀ ਸਭ ਤੋਂ ਵੱਡੀ ਰਾਜਧਾਨੀ ਤੇ ਕਬਜ਼ਾ ਕਰ ਲਿਆ।